शोक बिजोग बिसरजित रोग। गुजरी महला पहला, ऐ जी ना हम उत्तम नीच न मध्यम, हर शरणागते हर के लोग। नाम रत्ते केवल बैरागी, शोक बिजोग बेसर जित रोग। पाई रे गौर कृपा ते भगते ठाकुर की, सतगुर वाके हृदय हर निर्मल, ना जम काने ना जम की बाकी रहाओ। पाई रे गुर कृपा ते भगते ठाकुर की, सतगुर वाके हृदय हर निर्मल, ना जम काने ना जम की बाकी रहाओ। हर गुण रसन रवे प्रभ संगे, जो तिस भावे सहज हरे। बिन हर नाम वृथा जग जीवन, हर बिन निफल मेक गहरी। ऐ जी खोटे ठौर नहीं करे बाहरे, निंदक गत नहीं काई। रोस करे प्रभ बख्श न मेटे, नित नित चढ़े सुआई। ऐ जी गुर की दात न मेटे कोई, मेरे ठाकरे आपे दुआई। निंदक नार काले मुख निंदा, जिन गुर की दात न पाई। ऐ जी सरन परे प्रभ बख्शे, मिलावै बिल मना दुआर आई। आनंद मूल नाथ सिर नाथा, सत्ते गुर मेल मिलाई। ऐ जी सदा दयाल दया कर रविया, गुरमत भरम ने चुकाई। पारस भेट कंचन तात होई, सत संगते की वड्याई। हर जन निर्मल मन इशनानी, मजन सत्ते गुर भाई। पुनरपे जन्म नाही जन संगते, ज्योति ज्योत मिलाई। तू वड पुरख अगम तरोवर, हम पंखी तुझ माही। नानक नाम नारंजन दीजै, जुगे जुगे सब दे सलाही। तू वड पुरख अगम तरोवर, हम पंखी तुझ माही। नानक नाम नारंजन दीजै, जुगे जुगे सब दे सलाही। पाई रे गौर कृपा ते भगते ठाकुर की, सतगुर वाके हृदय हर निर्मल, ना जम काने ना जम की बाकी रहाओ। महला पहला, पाई रे गुर कृपा ते भगते ठाकुर की, सतगुर वाक हृदय हर निर्मल, ना जम कान ना जम की बाकी। वाहिगुरु जी का खालसा वाहिगुरु। नानक जिन को सतगुर मिलिया, तिन का लेखा निबड़िया। ए नानक जिन को सतगुरु मिलिया, तिन का लेखा निबड़िया। राम जपो जिया ऐसे ऐसे, ध्रुव प्रह्लाद जपो हरि जैसे। दीन दयाल पारोसे ते, सब परवार चढ़ाया वे। रहो जान तिस पावै, इस बेड़े को पार लगावे। गुर प्रसादे ऐसी बुद्धे समानी, चूक गई पे कहो कबीर पाज सारंग पानी। उर्वारे पारे सब एको दानी, एक आख आख।
एक रथ वाहो जो
जुग जुग फेर वटाई है,
जुग जुग फेर वटाई है।
ज्ञानी उजे ताहे,
ज्ञानी उजे ताहे।
सतयुगे रथ संतोख का,
सतयुगे रथ संतोख का।
धर्म अगे रथ वाहो,
धर्म अगे रथ वाहो।
त्रेतै रथ जतै का,
त्रेतै रथ जतै का।
जोर अगे रथ वाहो,
जोर अगे रथ वाहो।
द्वापरे रथ तपै का, सत अगै रथ वाहो,
सत अगै रथ वाहो।
पिकल जुगे रथ अग्नि का,
पिकल जुगे रथ अग्नि का।
कूल अगे रथ वाहो,
कूल अगे रथ वाहो।
महले पहले का श्लोक है, वो कहंदे नानक जिस वेले पौड़ी श्लोक तो पहला नानक आ जाए उस वेले नानक अपने आप नूं कह रहे हैं। नानक हुण एडा मुश्किल श्लोक है जे इहनूं समझांगे ना, माड़ी दा हुक्म है इसे महले पहले दा, समझे सूझे पढ़ पढ़ बूझे अंत निरंतरे साचा, कि मेरे बाणी नू समझो निरी गा ना लाओ। नानक मेरा जड़ा शरीर है एक रथ है, ते रथ का एक ड्राइवर भी हुंदा, वो मेरा मन अंदर ड्राइवर है। मेर मैंने पहाड़ नहीं है, इत्थे सिद्धी पंजाबी बोली है, नानक मेर शरीर का। कृष्ण महाराज ते ड्राइवर सी ना अर्जन दे रथ दे, इत्थे महाराज कहिंदा वी मेरा मेरा शरीर दा ये ज्ञानी कोई गल बुझेगा ज्ञानवान। नानक मेर शरीर का, ते मेरे शरीर दा ये जिहड़ा शरीर है इहनूं चलाउंदा कौन है, ये ते मैटर है। ਇਹਦੇ ਅੰਦਰ ਜਿਹੜਾ ਮਨ ਬੈਠਾ ਹੈ ਨਾ ਪਤੰਤਰ, ਉਹ ਇਹਨੂੰ ਜਿੱਥੇ ਮਰਜ਼ੀ ਲੈ ਜਾਂਦਾ ਚੱਕ ਕੇ, ਉਹ ਡਰਾਈਵਰ ਹੈ। ਅੰਦਰ ਮਾੜਾ ਜਿਹਾ ਉੱਠਿਆ ਨਹੀਂ ਉਛਾਲਾ ਵੀ ਚਲੋ ਮਾਰਕੀਟ ਚੱਲੀਏ, ਚਲੋ ਫਲਾਨੇ ਥਾਂ, ਅੰਦਰੋਂ ਆਇਆ ਸਾਰੇ ਸਰੀਰ ਨੂੰ ਚੱਕ ਕੇ ਲੈ ਗਿਆ। ਇਸ ਕਰਕੇ ਮਹਾਰਾਜ ਨੇ ਕਿਹਾ ਨਾਨਕ ਮੇਰ ਸਰੀਰ ਕਾ,
ਨਾਨਕ ਮੇਰ ਸਰੀਰ ਕਾ।
ਇੱਕ ਰਥ ਵਾਹੋ,
ਇੱਕ ਰਥ ਇੱਕ ਰਥ ਵਾਹੋ।
ਸ਼ਬਦ ਚੌਂਕੀਆਂ ਲਾਈਦੀਆਂ ਤਦੇ ਹਾਂ ਸੀ ਵੀ ਬਾਣੀ ਦੀ ਰੋਜ਼ ਕਈ ਪੜ੍ਹਦੇ ਆ ਰਹੇ ਨੇ ਸਿੱਖ ਰੋਜ਼ ਆਸਾ ਦੀ ਵਾਰ, ਪਰ ਇਹਦਾ ਕਿੱਡਾ ਸੋਹਣਾ ਜੇ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਅਤੇ ਬੁੱਝਿਆਂ ਪਤਾ ਲੱਗਾ ਵੀ ਮਹਾਰਾਜ ਕਹਿ ਰਹੇ ਨੇ ਵੀ ਇਹ ਸਰੀਰ ਨੂੰ ਨਾ ਕੁਛ ਵੀ ਸਮਝ, ਇਹ ਤਾਂ ਬੇਬਸ ਹੈ, ਇਹਦੇ ਅੰਦਰ ਜਿਹੜਾ ਪਤੰਤਰ ਬੈਠਾ ਹੈ ਨਾ ਮਨ ਡਰਾਈਵਰ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ। ਔਰ ਜਿਹੜਾ ਮੇਰਾ ਸਰੀਰ ਹੈ ਇਹਦਾ ਅੰਦਰ ਇੱਕ ਚਲਾਉਣ ਵਾਲਾ ਮਨ ਹੈ, ਇੱਕ ਹਾਰਟ ਹੈ, ਜਿਹੜਾ ਦਿਲ ਹੈ ਉਹ ਧੜਕਦਾ ਸਾਰੇ ਸਰੀਰ ਨੂੰ ਖੂਨ ਭੇਜਦਾ, ਉਹ ਸਰੀਰ ਨੂੰ ਪਾਲ ਰਿਹਾ, ਲੇਕਿਨ ਅੰਦਰ ਜਿਹੜਾ ਡਰਾਈਵਰ ਬੈਠਾ ਉਹ ਹੋਰ ਚੀਜ਼ ਹੈ। ਡਾਕਟਰ ਦਿਲ ਲੱਭ ਲੈਣਗੇ, ਕਿਡਨੀਜ਼ ਹਾਰਟ ਸਭ ਕੁਛ ਲੱਭ ਲੈਣਗੇ, ਉਹਨਾਂ ਨੂੰ ਕਹੋ ਮਨ ਲੱਭ ਕੇ ਦੱਸਣ, ਮਨ ਬਾਣੀ ਦੱਸੇਗੀ। ਨਾਨਕ ਮੇਰ ਸਰੀਰਾ,
ਨਾਨਕ ਮੇਰ ਸਰੀਰਾ।
ਇੱਕ ਰਥ ਵਾਹੋ,
ਇੱਕ ਰਥ ਇੱਕ ਰਥ ਵਾਹੋ।
ਜੁਗਾਂ ਜੁਗਾਂ ਚੋਂ ਇਹਦੇ ਫੇਰ ਬਦਲਦਾ ਰਹਿੰਦਾ, ਡਰਾਈਵਰ ਬਦਲਦਾ ਰਹਿੰਦਾ ਤੇ ਇਹਦਾ ਜਿਹੜਾ ਰੱਥ ਆ ਉਹ ਬਦਲਦਾ ਰਹਿੰਦਾ।
ਜੁਗ ਜੁਗ ਫੇਰ ਵਟਾਈਆ, ਜੁਗ ਜੁਗ ਫੇਰ ਵਟਾਈਆ,
ਗਿਆਨੀ ਬੁੱਝੇ ਤਾਹੇ,
ਗਿਆਨੀ ਬੁੱਝੇ ਤਾਹੇ।
ਇਹ ਗੱਲ ਗਿਆਨੀ ਕੋ ਗਿਆਨਵਾਨ ਲੋਕ ਬੁੱਝਣਗੇ ਕਿਹੜੀ,
ਸਤਯੁਗ ਰੱਥ ਸੰਤੋਖ ਕਾ, ਸਤਯੁਗ ਰੱਥ ਸੰਤੋਖ ਕਾ,
ਧਰਮ ਅੱਗੇ ਰੱਥ ਵਾਹੋ,
ਧਰਮ ਅੱਗੇ ਰੱਥ ਵਾਹੋ।
ਇਹ ਨੀ ਵੀ ਮਹਾਰਾਜ ਉਹਨਾਂ ਦੇ ਯੁੱਗਾਂ ਦੀ ਗੱਲ ਕਰ ਰਹੇ ਨੇ, ਕਹਿੰਦੇ ਇਸ ਯੁੱਗ ਚ ਵੀ ਰਹਿ ਕੇ ਤੁਸੀਂ ਸਤਯੁਗ ਵਰਤਾ ਸਕਦੇ ਹੋ, ਦੁਆਪਰ ਵਰਤਾ ਸਕਦੇ ਹੋ, ਤ੍ਰੇਤਾ ਵਰਤਾ ਸਕਦੇ ਹੋ। ਉਹ ਕਿਸ ਤਰ੍ਹਾਂ ਵੀ ਜਿਹੜਾ ਤੇਰਾ ਸਰੀਰ ਹੈ ਇਹਨੂੰ ਸੰਤੋਖ ਦਾ ਕਰ, ਸੰਤੋਖ ਦਾ ਜੀਵਨ ਰੱਖ, ਕੀ ਕੁੱਲੀ ਜੁੱਲੀ ਅਤੇ ਗੁੱਲੀ ਦਾ ਸਵਾਲ ਰੱਖ, ਬਾਕੀ ਹੋਰ ਬਹੁਤ ਵਡਾਣ ਨਾ ਕਰ। ਕੁੱਲੀ ਰਹਿਣ ਨੂੰ ਛੋਟਾ ਜਿਹਾ ਮਕਾਨ ਹੋਏ ਠੀਕ ਹੈ, ਜ਼ਰੂਰਤ ਆ, ਜੁੱਲੀ ਸਿਆਲ ਨੂੰ ਪਾਲਾ ਨਾ ਲੱਗੇ, ਗੁੱਲੀ ਗੁੱਲੀ ਥੋੜ੍ਹੀ ਜਿਹੀ ਰੋਟੀ ਮਿਲ ਜਾਏ ਢਿੱਡ ਐਨ ਪੂਰਨ ਵਾਲੀ ਔਰ ਬਹੁਤੀ ਵੱਧ ਹਜ਼ਮੀ ਕਰਨ ਵਾਲੀ ਰੋਟੀ, ਤੂੰ ਬਿਸ਼ੱਕ ਨਾ ਇੰਨੀ ਜਮ੍ਹਾਂ ਕਰ। ਕੁੱਲੀ ਜੁੱਲੀ ਅਤੇ ਗੁੱਲੀ ਦਾ ਸਵਾਲ ਹੱਲ ਹੋ ਜਾਏ, ਉਹਨੂੰ ਕਹਿੰਦੇ ਸੰਤੋਖ ਦਾ ਜੀਵਨ। ਅਣਕ ਭੋਗ ਵਿਖਿਆ ਕੇ ਕਰੇ, ਨੈਣ ਤ੍ਰਿਪਤਾ ਵੀ ਖਪ ਖਪ ਮਾਰੇ, ਬਿਨਾ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਨਸੇ ਸਭ ਕਾਜਾ। ਸੁਪਨ ਮਨੋਰਥ, ਸੁਪਨੇ 'ਚ ਲੱਡੂਆਂ ਦੀ ਟੋਕਰੀ ਖਾ ਲਈ, ਸਵੇਰੇ ਉੱਠਿਆ ਅਤੇ ਢਿੱਡ 'ਤੇ ਹੱਥ ਫੇਰਿਆ, ਉੱਦਾਂ ਦਾ ਹੀ ਭੁੱਖਾ, ਉਹ ਸੁਪਨਿਆਂ ਦੇ ਲੱਡੂਆਂ ਨੇ ਕੀ ਹੋ ਜਾਣਾ। ਇਹ ਵਿਖਿਆ ਦੇ ਭੋਗ, ਅਣਕ ਭੋਗ ਵਿਖਿਆ ਕੇ ਕਰੇ, ਨੈਣ ਤ੍ਰਿਪਤਾਵੇਂ ਖਪ ਖਪ ਮਰੇ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੇ ਸਭ ਖਾਜਾ। ਅੱਗੇ ਫਿਰ ਨਿਚੋੜ ਕੱਢਿਆ, ਨਾਮ ਰੰਗ ਸਰਬ ਸੁੱਖ ਹੋਏ, ਪਰ ਵੱਡ ਭਾਗੀ ਕਿਸੇ ਪਰਾ। ਜੇ ਤੂੰ ਸਾਰੇ ਸੁੱਖ ਲੈਣੇ ਹੈ,
ਜਪ ਮਨ ਨਾਮ ਹਰੀ ਹੋਹੇ ਸਰਬ ਸੁਖੀ, ਜਪ ਮਨ ਨਾਮ ਹਰੀ ਹੋਹੇ ਸਰਬ ਸੁਖੀ,
ਗੁਣ ਕਹੋ ਹਰ ਲਹੋ ਕਰ ਸੇਵਾ
ਸਤਿਗੁਰ,
ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ,
ਇਵ ਹਰ ਹਰ ਨਾਮ ਧਿਆਈ, ਇਵ ਹਰ ਹਰ ਨਾਮ ਧਿਆਈ, ਇਵ ਹਰ ਹਰ ਨਾਮ ਧਿਆਈ,
ਹੋਵੇ ਸਰਬ ਸੁਖੀ, ਨਾਮ ਕਿੱਦਾਂ ਜਪਣਾ ਹੈ। ਗੁਣ ਗਾਉਣ ਨੂੰ ਵੀ ਕਿਹਾ, ਗੁਣ ਕਿਹਾ ਵੀ ਇੱਥੇ ਲਿਖਿਆ, ਜੋ ਨਾਮ ਹੈ ਉਹ ਚੀਜ਼ ਧੁਨ ਨਾ ਤੂੰ ਕਹਿਣਾ ਹੈ। ਗੁਣ ਕਹੋ ਹਰ ਨੂੰ ਫੜ ਲੈ, ਰੱਬ ਨੂੰ ਫੜ ਲੈ ਗੁਣ ਕਹਿ ਕਹਿ ਕੇ, ਨਾਮ ਜਪ ਜਪ ਕੇ। ਗੁਣ ਕਹੋ ਹਰ ਲਹੋ, ਔਰ ਇਹੋ ਹੀ ਤੇਰੇ ਸਤਿਗੁਰੂ ਦੀ ਸੇਵਾ ਹੈ, ਹੋਰ ਨਹੀਂ ਵੀ ਤੂੰ ਗੁਰਦੁਆਰਿਆਂ 'ਚ ਜਾ ਕੇ ਛਿੱਤਰ ਝਾੜਦਾ ਫਿਰ। ਸਤਿਗੁਰੂ ਦੀ ਸੇਵਾ ਕੀ, ਸਤਿਗੁਰੂ ਤਾਂ ਦੇਹ ਹੈ ਹੀ ਨਹੀਂ, ਸਤਿਗੁਰੂ ਸਾਡਾ ਸ਼ਬਦ ਹੈ, ਉਹਦੀ ਸੇਵਾ ਕੀ ਹੈ।
ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ,
ਔਰ ਇਹੋ ਹੀ ਹੈ ਇਵ ਹਰ ਹਰ ਨਾਮ ਧਿਆਈ,
ਇਵ ਹਰ ਹਰ ਨਾਮ ਧਿਆਈ, ਇਵ ਹਰ ਹਰ ਨਾਮ ਧਿਆਈ, ਇਵ ਹਰ ਹਰ ਨਾਮ ਧਿਆਈ।
ਇਹਦਾ ਫਲ ਕੀ ਹੋਏਗਾ,
ਸਰਬ ਸੁਖੀ, ਸਰਬ ਸੁਖੀ,
ਜਪੇ ਮਨ ਨਾਮ ਹਰੀ
ਹਰੀ,
ਜਪੇ ਮਨ ਨਾਮ ਹਰੀ ਹੋਵੇ ਸਰਬ ਸੁਖੀ।
ਸੋ ਅਣਕ ਭੋਗ ਵਿਖਿਆ ਕੇ ਕਰੇ, ਨੈਣ ਤ੍ਰਿਪਤਾਵੇ, ਐਸੇ ਕਲਯੁਗ ਤੂੰ ਸਤਯੁਗ ਮਾਨ ਸਕਦਾ। ਸਤਯੁਗ ਦੀ ਕੀ ਸਿਫਤ ਸੀ, ਵੀ ਲੋਕ ਸੰਤੋਖ ਵਾਲਾ ਜੀਵਨ ਰੱਖਦੇ ਸੀ, ਅਤੇ ਧਰਮ ਅੱਗੇ ਰਥਵਾਹੋ, ਧਰਮ ਕਹਿੰਦੇ ਡਿਊਟੀ ਨੂੰ, ਧਰਮ ਕਹਿੰਦੇ ਹੈ ਜਿਹੜਾ ਫਰਜ਼ ਹੈ ਸਾਡਾ ਉਹ ਪੂਰਾ ਕਰਨਾ, ਬੱਚੇ ਹੈ ਅਤੇ ਬੱਚਿਆਂ ਵੱਲ ਫਰਜ਼ ਸਾਡਾ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਅਤੇ ਕਰਨਾ, ਬਿਰਧਾਂ ਵੱਲ ਫਰਜ਼ ਹੈ ਸਾਡੀ ਉਹਨਾਂ ਦੀ ਸੇਵਾ ਕਰਨੀ, ਮੁਲਕ ਵੱਲ ਫਰਜ਼ ਆ ਅਸੀਂ ਉਹਨਾਂ ਦਾ ਸੇਵਾ ਕਰਨਾ, ਗਰੀਬਾਂ ਵੱਲ, ਹਸਪਤਾਲਾਂ, ਹੋਰ ਸਾਰਾ ਸਾਡਾ ਕੋਈ ਡਿਊਟੀ ਹੈ ਇਸ ਸਰੀਰ ਦੀ, ਇਹਦੇ ਧਰਮ ਨੇ ਕੋਈ ਸਰੀਰ ਦੇ। ਇਸ ਕਰਕੇ ਵੀ ਜੇ ਤੂੰ ਸੰਤੋਖ ਦਾ ਜੀਵਨ ਰੱਖੇ ਤਾਂ ਜਿਹੜਾ ਡਰਾਈਵਰ ਹੈ ਨਾ ਉਹਨੂੰ ਧਰਮ ਦਾ ਬਣਾ ਦੇ। ਧਰਮ ਕੀ ਚੀਜ਼ ਹੈ? ਧਰਮ ਹੈ ਪਾਪ ਦਾ ਰਾਸਤਾ ਛੱਡਣਾ ਅਤੇ ਧਰਮ ਦਾ ਰਾਸਤਾ ਗ੍ਰਹਿਣ ਕਰਨਾ। ਇਹ ਪਹਿਲੀ ਲਾਮ, ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਦੇਵ, ਧਰਮ ਦੜੋ ਪਾਪ ਤੇ ਜਾਇਆ ਬਲਰਾਮ ਜੀ, ਅਤੇ ਪਾਪ ਪਿਓ ਨਾ ਝਗੜਨਾ ਵੀ ਪਾਪ ਹੈ। ਕਾਹੇ ਪੂਤਾ ਕਾਹੇ ਝਗੜਤ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ ਤਿੰਨ ਸੰਗ ਝਗੜਤ ਪਾਪ। ਪਾਪ ਇਹ ਨਹੀਂ ਹੈ ਵੀ ਕਿਸੇ ਜਾਨਵਰ ਨੂੰ ਮਾਰ ਦੇਣਾ, ਪਾਪ ਸਾਰੀ ਬਾਣੀ 'ਚ ਲਿਖਿਆ ਆ ਧਰਮ ਕੰਮ ਕਰਨਾ, ਫਰਜ਼ ਤੋਂ ਉਲਟ ਕੋਈ ਡਿਊਟੀ ਦੇ ਦੇਣੀ ਉਹ ਪਾਪ ਹੈ। ਪਾਪ ਇਹ ਨਹੀਂ ਹੈ ਹਿੰਦੂ ਵਾਲਾ ਬਾਹਮਣ ਵਾਲਾ ਵੀ ਕਿਸੇ ਜੀਵ ਆਤਮਾ ਨੂੰ ਮਾਰ ਦਿਓ ਅਤੇ ਪਾਪੀ ਨਹੀਂ। ਪਾਪ ਬਾਣੀ ਦੀ ਡੈਫੀਨੇਸ਼ਨ ਬਹੁਤ ਬਰੀਕ ਹੈ। ਉਹ ਕਹਿੰਦੀ ਹੈ ਬਾਪ ਦੇ ਨਾਲ ਝਗੜਨਾ ਵੀ ਜਿਸ ਬਾਪ ਨੇ ਤੁਹਾਨੂੰ ਜਣੇ ਉੱਥੋਂ ਬਾਅਦ ਵੱਡੇ ਕੀਤੇ, ਜਣੇ ਵਡੀਰੇ ਤੁਮ ਹੋ ਇੰਨਾ ਵੱਡੇ ਪੜਾਅ ਲਿਖਾ ਕੇ ਉੱਤੇ ਕੀਤੇ, ਉਹਨਾਂ ਦੇ ਨਾਲ ਝਗੜਨਾ ਪਾਪ ਹੈ। ਮਤਲਬ ਫਰਜ਼ ਤੋਂ ਧਰਮ ਤੋਂ ਉਲਟ ਚੀਜ਼ ਹੈ। ਇਸ ਕਰਕੇ ਜੇ ਤੂੰ ਆਪਣਾ ਜੀਵਨ ਸੰਤੋਖ ਦਾ ਬਣਾ ਲੈ ਅਤੇ ਮਨ ਜਿਹੜਾ ਡਰਾਈਵਰ ਹੈ ਧਰਮੀ ਮਨ ਹੋ ਜਾਏ ਤਾਂ ਕੀ ਹੋ ਜਾਏਗਾ? ਸਤਿਯੁਗ ਰਥ ਸੰਤੋਖ ਕਾ, ਸਤਿਯੁਗ ਰਥ ਸੰਤੋਖ ਕਾ, ਧਰਮ ਅਕੈ ਰਥ ਵਾਹੋ, ਧਰਮ ਅਕੈ ਰਥ ਵਾਹੋ। ਅਤੇ ਜੇ ਧਰਮ ਨਹੀਂ ਹੈ, ਵੱਡੇ ਤੋਂ ਵੱਡਾ ਨਰਕ ਦੇਖਣਾ ਹੋਏ ਨਾ, ਅਤੇ ਜਿੱਥੇ ਰੰਨ ਖਸਮ ਦੀ ਬਣਦੀ ਨਾ ਹੋਵੇ, ਜਿਸ ਘਰ 'ਚ ਬੱਚਿਆਂ ਨੇ ਵੀ ਪੌੜਾ ਪਿਆ, ਜਿਸ ਹਸਬੈਂਡ ਵਾਈਫ ਦੀ ਆਪਸ 'ਚ ਬਣਦੀ ਨਹੀਂ ਹੈ, ਉਸ ਘਰ 'ਚ ਬੱਚੇ ਉਹ ਘਰ ਜੀਂਦਾ ਨਰਕ ਹੁੰਦਾ। ਇਸ ਕਰਕੇ ਜਿੱਥੇ ਜਿੱਥੇ ਦੋਨੋਂ ਧਰਮੀ ਹੋਣ, ਸੁੱਖ ਹੋਵੇ, ਉਹ ਕੀ ਹੈ? ਸਤਿਯੁਗ ਰਥ ਸੰਤੋਖਾ, ਧਰਮ ਅੱਗੇ ਰਥ ਵਾਹੋ, ਧਰਮ ਅੱਗੇ ਰਥ ਵਾਹੋ। ਧਰਮ ਕੀ ਚੀਜ਼ ਹੈ? ਸਾਰੀ ਧਰਤੀ ਫਨਾ ਫੇਲਾ ਹੋ ਜਾਣੀ ਸੀ ਜੇ ਧਰਮ ਨਾ ਹੁੰਦਾ। ਤੌਲ ਧਰਮ ਦਇਆ ਕਾ ਪੁੱਤ, ਔਰ ਫਿਰ ਇਹ ਧਰਮ ਦਇਆ ਦਾ ਪੁੱਤ ਹੈ। ਜਿਸ ਧਰਮ ਦੇ ਵਿੱਚ ਦਇਆ ਨਹੀਂ ਹੈ, ਨਿਰਦਈ ਧਰਮ ਹੈ, ਉਹ ਕੋਈ ਧਰਮ ਹੈ, ਉਹ ਧਰਮ ਨਹੀਂ ਹੈ। ਤੌਲ ਧਰਮ ਦਇਆ ਕਾ ਪੁੱਤ। ਇਸੇ ਕਰਕੇ ਪਹਿਲਾ ਪੰਜ ਪਿਆਰਾ ਪਹਿਲਾ ਜਿਸ ਵੇਲੇ ਉਹਦਾ ਨਾਂ ਰੱਖਿਆ ਹੈ ਅੰਦਰ ਤੰਬੂ ਦੇ, ਨਾਨਕ ਜੋਤ ਨੇ ਦੀਖਿਆ ਦੇ ਕੇ ਉਹਦਾ ਨਾਂ ਰੱਖਿਆ ਭਾਈ ਪਿਆਰਾ ਦਇਆ ਸਿੰਘ ਜੀਓ। ਪਹਿਲਾਂ ਦਇਆ ਹੈ, ਕਿਉਂਕਿ ਸਭ ਤੋਂ ਪਹਿਲਾਂ ਤੌਲ ਧਰਮ ਦਇਆ ਕਪੂਰ। ਜਿਸ ਬੰਦੇ 'ਚ ਦਇਆ ਨਹੀਂ ਹੈ, ਔਰ ਸਭ ਤੋਂ ਪਹਿਲਾਂ ਦਇਆ ਆਪਣੇ ਘਰਦਿਆਂ 'ਤੇ ਕਰੇ, ਉੱਥੋਂ ਸ਼ੁਰੂ ਕਰੇ। ਇਹ ਨਾ ਬਾਹਰ ਦਇਆ ਕਰਦਾ ਫਿਰੇ ਤਾਂ ਘਰਦਿਆਂ ਨੂੰ ਸੂਲੀ 'ਤੇ ਟੰਗੇ ਹੋਣ। ਦਇਆ ਦੀ ਬੜੀ ਅਜੀਬ ਚੀਜ਼ ਹੈ। ਇਹ ਜਿਹੜਾ ਧਰਮ ਹੈ ਇਹ ਪੋਤੀ ਦਇਆ ਦਾ ਹੈ, ਇਹਦੇ ਤੋਂ ਵੱਡੀ ਚੀਜ਼ ਦਇਆ ਹੈ। ਇਸ ਕਰਕੇ ਆਪਣਾ ਰੱਥ ਜਿਹੜਾ ਸਰੀਰ ਐਸਾ ਬਣਾ ਸੰਤੋਖ ਦਾ, ਅਤੇ ਧਰਮ ਅੱਗੇ ਰਥਵਾ ਹੋ। ਇਹ ਗਿਆਨੀ ਵਾਲੀ ਗੱਲ ਮਹਾਰਾਜ ਨੇ ਤਾਂ ਲਿਖਿਆ ਵੀ ਮੈਂ ਉਹਨਾਂ ਯੁੱਗਾਂ ਦੀ ਗੱਲ ਨਹੀਂ ਕਰ ਰਿਹਾ। ਤੂੰ ਹੁਣ ਵੀ ਸਤਿਯੁਗ ਮਾਣ ਸਕਦਾ ਕਿੱਦਾਂ? ਸਤਿਯੁਗ ਰਥ ਸੰਤੋਖਾ, ਰੱਥ ਸਮਝ ਲਓ ਸਰੀਰ, ਵੀ ਸਰੀਰ ਜਿਹੜਾ ਮੰਗਦਾ ਦੇਖ, ਇਹਨੂੰ ਜ਼ਰੂਰਤ ਹੈ ਤਾਂ ਦੇ। ਇੱਥੇ ਅਸਾਵੇ ਹੈ, ਅਮੀਰੋਂ ਕੋ ਦੂਧ ਪਚਤਾ ਨਹੀਂ ਹੈ ਔਰ ਗਰੀਬੋਂ ਕੋ ਦੂਧ ਮਿਲਤਾ ਨਹੀਂ। ਕਿਉਂ? ਉਹਨਾਂ ਦਾ ਸੰਤੋਖ ਦਾ ਜੀਵਨ ਨਹੀਂ ਹੈ, ਉਹਨਾਂ ਵਿਚਾਰਿਆਂ ਕੋਲ ਲੈ ਨਹੀਂ ਹੁੰਦਾ। ਸੰਤੋਖ ਇੱਕ ਐਸਾ ਹੈ ਜਿਹੜਾ ਕਿ ਅਖੀਰਲੇ ਬ੍ਰਹਮ ਗਿਆਨ 'ਚ ਜਾ ਕੇ ਇੰਨੇ 1429 ਸਫ਼ੇ ਲਿਖ ਕੇ ਅਖੀਰ 'ਤੇ ਲਿਖ ਦਿੱਤਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇਹ ਜਿਹੜਾ ਸਾਰੀ ਬਾਣੀ ਹੈ ਇਹਦੇ ਵਿੱਚ ਤਿੰਨ ਵੱਡੇ ਗੁਣ ਦੱਸੇ ਹੈ। ਕੀ ਨੇ? ਇੱਕ ਤਾਂ ਹੈ ਸੱਤ, ਇਹ ਸੱਤ ਹੀ ਸੱਤ ਡਿਸਕਸ ਕਰੇਗੀ ਸਾਰੀ ਬਾਣੀ। ਦੂਸਰਾ ਕੀ ਹੈ? ਇੱਥੇ ਸੱਤ ਦੇ ਤੱਤੇ ਨੂੰ ਸਿਹਾਰੀ ਹੈ ਨਹੀਂ, ਸੱਸਾ ਤੱਤਾ ਹੀ ਹੈ ਸਿਰਫ। ਥਾਲ ਵਿੱਚ ਤਿੰਨ ਵਸਤੂ ਪਈ, ਉਹ ਕਿਹੜੀਆਂ? ਸੱਤ, ਸੰਤੋਖ ਦਾ ਜੀਵਨ ਰੱਖੀ ਅਤੇ ਵਿਵੇਕ ਬੁੱਧੀ ਰੱਖੀ, ਵਿਚਾਰ ਨੂੰ ਨਾ ਹਟੀ ਬਾਣੀ। ਕਿਉਂ? ਜਿਹੜਾ ਸਤਿਗੁਰੂ ਨੂੰ ਵਿਚਾਰ ਗਿਆ ਉਹੀ ਪਾਰ ਉਤਰੇਗਾ, ਕਿਉਂਕਿ ਹੁਣੇ ਪੌੜੀ ਲਾਈ ਇਹਨਾਂ ਸਲੋਕਾਂ ਤੋਂ ਬਾਅਦ ਆਈ।
ਸਤ ਗੁਰੂ ਹੈ ਬੋਹੋਏ ਥਾ, ਸਤ ਗੁਰੂ ਹੈ ਬੋਹੋਏ ਥਾ।
ਇੱਕ ਜਹਾਜ਼ ਹੈ ਸਤਿਗੁਰੂ, ਉੱਤੇ ਕੌਣ ਚੜੇਗਾ?
ਵਿਰਲੇ ਕਿਨੇ ਵਿਚਾਰਿਆ, ਵਿਰਲੇ ਕਿਨੇ ਵਿਚਾਰਿਆ।
ਥਾਰ ਵਿੱਚ ਤਿੰਨ ਵਸਤੂ ਪਈ, ਉਹ ਸਤ ਸੰਤੋਖ ਵਿਚਾਰੋ। ਇਹ ਵਿਚਾਰ ਐਡੀ ਜ਼ਰੂਰੀ ਹੈ ਵੀ ਸਾਰੀ ਬਾਣੀ ਦੀ ਜੇ ਵਿਚਾਰ ਨਾ ਕਰਾਂਗੇ, ਇਹਨੂੰ ਗਾ ਲਾਂਗੇ, ਇਹਦੇ ਖੰਡ ਪਾਠ ਕਰ ਲਾਂਗੇ, ਉਸ ਜਹਾਜ਼ 'ਤੇ ਨਹੀਂ ਚੜ ਸਕਾਂਗੇ। ਕੌਣ ਚੜੇਗਾ?
ਸਤੇ ਗੁਰੂ ਹੈ ਬੋਹੋਏ ਥਾ, ਸਤੇ ਗੁਰੂ ਹੈ ਬੋਹੋਏ ਥਾ।
ਹੁਣ ਕਿੰਨੀ ਕੁ ਵਾਰੀ ਇਹ ਪੌੜੀ ਪੜ੍ਹੀ ਹੋਣੀ ਹੈ? ਜਿਹੜੇ ਪੌੜੀ ਤੋਂ ਪਹਿਲੇ ਸਲੋਕ ਹੁੰਦੇ ਉਹ ਹੂਬ ਹੂ ਉਸੇ ਮਜ਼ਬੂਨ ਨਾਲ, ਉਸੇ ਉਹਨਾਂ ਦਾ ਸਾਰਾ ਆਈਡੀਆ, ਜਿੰਨਾ ਵਿਚਾਰ ਹੁੰਦੀ ਉਹ ਸਾਰਾ ਪੌੜੀ 'ਚ ਤੱਤ ਜਾ ਕੇ ਹੁੰਦਾ, ਅਤੇ ਪੌੜੀ ਦੀ ਅਖੀਰਲੀ ਲਾਈਨ 'ਚ ਸਾਰੇ ਸਲੋਕਾਂ ਦੀ, ਸਾਰੇ ਪੌੜੀਆਂ ਦੀ ਅਖੀਰਲੀ ਜਿਹੜੀ ਨਿੱਕੀ ਜਿਹੀ ਤੁਕ ਹੁੰਦੀ ਹੈ ਨਾ, ਉਹਦੇ 'ਚ ਜਿਸਟ ਹੁੰਦਾ, ਉਹ ਸਾਰਾ ਪੂਰਾ ਸਾਰਾ ਗਿਆਨ ਘੋੜ ਕਾਟ ਕੇ ਉਹਨੂੰ ਇੱਕ ਸਮੁੰਦਰ ਜਿਹੜਾ ਕੁੱਝੇ 'ਚ ਬੰਦ ਕਰ ਦਿੱਤਾ ਜਾਏ, ਇੱਦਾਂ ਸਾਰੇ ਸਲੋਕ ਪੌੜੀ ਉਹਦੀ ਜਿਹੜੀ ਅਖੀਰਲੀ ਲਾਈਨ ਹੁੰਦੀ ਨਾ ਉਹ ਜਿਸਟ ਹੁੰਦੀ। ਉਹ ਦੇਖੋ ਅਖੀਰਲੀ ਲਾਈਨ ਕੀ ਹੈ, ਕਿਰਪਾ ਕਿਹਨਾਂ 'ਤੇ ਹੋਣੀ ਹੈ ਅਤੇ ਤਰਨੇ ਕੌਣ ਨੇ? ਪਹਿਲਾਂ ਵਿਚਾਰਨਗੇ ਸਤਿਗੁਰੂ ਨੂੰ ਤਾਂ
ਸਤੇ ਗੁਰੂ ਹੈ ਬੋਹੋਏ ਥਾ, ਸਤੇ ਗੁਰੂ ਹੈ ਬੋਹੋਏ ਥਾ।
ਵਿਰਲੇ ਕਿਨੇ ਵਿਚਾਰਿਆ,
ਵਿਰਲੇ ਕਿਨੇ ਵਿਚਾਰਿਆ।
ਜਿਹੜੇ ਵਿਚਾਰ ਗਏ ਅਤੇ ਜਿਹੜੇ ਇਹਨੂੰ ਸੁੱਖ ਆਸਣ ਪ੍ਰਕਾਸ਼ ਹੀ ਕਰਦੇ ਰਹੇ, ਮੱਥੇ ਟੇਕਦੇ ਰਹੇ, ਉਹਨਾਂ ਨੇ ਨਹੀਂ ਲਿਖਿਆ, ਉਹਨਾਂ 'ਤੇ ਕਿਰਪਾ ਨਹੀਂ ਹੋਣੀ, ਇਹਨਾਂ 'ਤੇ ਕਿਰਪਾ ਹੋਣੀ।
ਵਿਰਲੇ ਕਿਨੇ ਵਿਚਾਰਿਆ, ਕਿਨੇ ਵਿਚਾਰਿਆ।
ਆਈ ਨਿੱਕੀ ਜਿਹੀ ਲਾਈਨ ਹੁਣ,
ਕਰ ਕਿਰਪਾ ਪਾਰੇ ਉਤਾਰਿਆ,
ਕਰ ਤੇ ਕਿਰਪਾ ਹੋਊ, ਉਹ ਫਿਰ ਪਾਰ ਉਤਰ ਜਾਊਗਾ। ਤੇ ਸਲੋਕ ਕੀ ਕਹਿ ਰਿਹਾ? ਸਲੋਕ ਵੀ ਉਹ ਕਹਿ ਰਿਹਾ ਵੀ ਜੋ ਮੈਂ ਕਹਿ ਰਿਹਾ ਇਹਨੂੰ ਵਿਚਾਰੋ, ਇਹਨੂੰ ਗਾਈ ਨਾ ਜਾਓ, ਇਹਦਾ ਰੋਜ਼ ਆਸਾ ਦੀ ਵਾਰ ਨਾ ਰੱਖੋ, ਕਿਉਂਕਿ ਵਾਰ ਨਾ ਹੈ, ਆਸਾ ਦੀ ਵਾਰ ਨਾ ਕਿਤੇ ਨਹੀਂ ਲਿਖੇ। ਇਹ ਮਹਾਂਮੂਰਖਤਾ ਹੈ, ਬੇਅਦਬੀ ਹੈ ਇਸ ਵਾਰ ਨੂੰ ਆਸਾ ਦੀ ਵਾਰ ਕਹਿਣਾ, ਕਿਉਂਕਿ ਇਹੋ ਇੱਕ ਇਕੱਲੀ ਵਾਰ ਹੈ ਜਿਹਦੇ ਉੱਤੇ ਸਿਰਫ ਹੈਡਿੰਗ ਵਾਰ ਹੈ, ਬਾਕੀਆਂ 'ਤੇ ਬਸੰਤ ਕੀ ਵਾਰ, ਗੌੜੀ ਕੀ ਵਾਰ, ਮਾਝ ਕੀ ਵਾਰ, ਪਰ ਇਹ ਵਾਰ ਸਲੋਕਾਂ ਨਾਲ, ਸਲੋਕ ਕੀ ਲਿਖੇ ਮਹੱਲੇ, ਇੱਥੇ ਸਿਰਫ ਵਾਰ ਲਫ਼ਜ਼, ਕਿਉਂ ਇਹ ਮਹੱਲੇ ਪਹਿਲੇ ਅਤੇ ਦੂਜੇ ਦੀ ਐਡੀ ਉੱਚੀ ਵਾਰ ਹੈ, ਇਹਨੂੰ ਆਸਾ ਰਾਗ ਦੀਆਂ ਜਿਹੜੀਆਂ ਸੈਂਚੀ ਸੀ, ਜਿਹੜੀ ਪੋਥੀ ਸੀ ਛੋਟੀ ਹੁੰਦੀ, ਪਾਠਸ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬੀੜ ਦੇ, ਉਹਦੇ ਵਿੱਚ ਜਿਹੜਾ ਆਸਾ ਰਾਗ ਦਾ ਸੀ ਉਹਦੇ ਵਿੱਚ ਇਹ ਪਾਈ ਹੈ, ਤਾਂ ਇਹਨੂੰ ਆਸਾ ਦੀ ਵਾਰ ਕਹਿ ਦਿੰਦੇ ਹਾਂ। ਪਰ ਮਹਾਰਾਜ ਨੇ ਜਿਹੜਾ ਹੈਡਿੰਗ ਰੱਖੇ ਆ ਬਾਬੇ ਨਾਨਕ ਨਾ, ਇਹਦਾ ਹੈਡਿੰਗ ਇਹਦਾ ਨਿਰਾ ਵਾਰ ਰੱਖੇ ਆ, ਇਸ ਕਰਕੇ ਜਿੱਦਾਂ ਜਿੱਦਾਂ ਲਿਖੇ ਆ, ਜਿੱਦਾਂ ਉਹਨੂੰ ਵਿਗਾੜਨਾ ਨਹੀਂ ਲਫ਼ਜ਼ਾਂ ਨੂੰ, ਇੱਦਾਂ ਬਾਣੀ ਵਿਗੜਦੀ 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 ਚਲੀ ਜਾਊ, ਇਹਦਾ ਇਹਨੂੰ ਵਾਰ ਕਹਿੰਦੇ ਆਪਾਂ, ਇਸੇ ਕਰਕੇ ਇਹੋ ਇੱਕ ਵਾਰ ਹੈ, ਬਾਕੀਆਂ ਦਾ ਨਾਂ ਲਿਖੇ ਆ ਬਸੰਤ ਕੀ ਵਾਰ, ਹੋਰ ਸਾਰਾ ਇਹਦੇ ਉੱਤੇ ਕੋਈ ਵਾਰ, ਐਡੀ ਵੱਡੀ ਇਹ ਚੀਜ਼ ਹੈ, ਇਸ ਕਰਕੇ ਇਸ ਵਾਰ ਦਾ ਜਿਹੜੇ ਸਲੋਕ ਹੈ ਉਹ ਅਸੀਂ ਹੁਣ ਮਾੜਾ ਜਿਹਾ ਵਿਚਾਰਿਆ, ਅਤੇ ਦੇਖੋ ਕਿਸ ਤਰ੍ਹਾਂ ਮਨ ਨੂੰ ਸਰੀਰ ਨੂੰ ਸਮਝ ਆ ਰਹੀ ਵੀ ਜੀਵਨ ਕਿੱਦਾਂ ਸੁਖੀ ਹੋ ਸਕਦਾ। ਇਸ ਕਰਕੇ ਕਿਹਾ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰੋ, ਫਿਰ ਤੁਹਾਨੂੰ ਅੰਮ੍ਰਿਤ ਨਾਮ, ਜੇ ਵਿਚਾਰ ਹੀ ਹੈ ਨਹੀਂ ਤਾਂ ਅੰਮ੍ਰਿਤ ਨਾਮ ਦਾ ਵੀ ਨਹੀਂ ਪਤਾ ਲੱਗੇਗਾ। ਇਸ ਕਰਕੇ ਅਖੀਰ ਦੇ ਉੱਤੇ ਜਿਹੜੀ ਮੁੰਧਾਵਣੀ ਲਾਈ ਹੈ, ਮੁੰਧਾਵਣੀ ਕਹਿੰਦੇ ਛਾਪ ਨੂੰ, ਜਿਹੜੀ ਮੁੰਧ ਦਿੱਤੀ ਹੈ ਇੱਥੇ ਆਣ ਕੇ ਬਾਣੀ। ਥਾਲ ਜਿਹੜਾ ਰਾਜਿਆਂ ਦੇ ਅੱਗੇ ਜਾਂਦਾ ਸੀ, ਉਹ ਪਹਿਲਾਂ ਹਕੀਮ ਕੋਲੋਂ ਟੈਸਟ ਹੁੰਦਾ ਸੀ, ਇਹ 'ਚ ਜ਼ਹਿਰ ਤਾਂ ਨਹੀਂ ਮਿਲਿਆ, ਫਿਰ ਉਹ ਹਕੀਮ ਉੱਤੇ ਇੱਕ ਮੋਹਰ ਲਾ ਦਿੰਦਾ ਸੀ ਟੈਸਟ ਕਰਕੇ ਵੀ ਹੁਣ ਬਾਦਸ਼ਾਹ ਇਹ ਖਾਣਾ ਖਾ ਸਕਦਾ, ਇਹਦੇ 'ਚ ਜ਼ਹਿਰ ਕੋਈ ਨਹੀਂ ਹੈ, ਅਤੇ ਕਿਸੇ ਨਾਲ ਮਿਲਾਵਟ ਨਹੀਂ ਕੀਤੀ। ਅਤੇ ਉਹ ਫਿਰ ਉਹ ਥਾਲ ਨੂੰ ਜਿਸ ਵੇਲੇ ਦੇਖਦਾ ਉੱਤੇ ਹਕੀਮ ਦੀ ਮੋਹਰ ਲੱਗੀ ਦੇਖ ਕੇ ਤਾਂ ਉਹਨੂੰ ਖਾਣਾ ਸ਼ੁਰੂ ਕਰਦਾ ਸੀ। ਇਸ ਤਰ੍ਹਾਂ ਮਹਾਰਾਜ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਦੇਖ ਕੇ ਵੀ ਇਹਨੂੰ ਕੋਈ ਬਦਲ ਨਾ ਦੇਵੇ, ਇਹਦੇ 'ਚ ਕੋਈ ਹੋਰ ਜ਼ਹਿਰ ਨਾ ਰਲਾ ਦੇ, ਕੱਚੀ ਬਾਣੀ ਨਾ ਰਲਾ ਦੇ, ਕੋਈ ਭਾਈ ਗੁਰਦਾਸ ਦੀਆਂ ਵਾਰਾਂ ਨਾ ਪਾ ਦੇਣ ਵਿੱਚ, ਹੋਰ ਸਾਰਾ ਕਰਕੇ ਉਹਨਾਂ ਨਾਲ ਅਖੀਰ ਦੇ ਉੱਤੇ ਮੁੰਧਾਵਣੀ ਮਹੱਲਾ ਲਿਖ ਦਿੱਤਾ। ਮਧਾਵਣੀ ਮਹੱਲਾ, ਮੁੰਧਾਵਣੀ, ਮੁੰਧ ਦਿੱਤੀ ਵੀ ਬਾਣੀ ਇੱਥੇ, ਉੱਥੇ ਜਾਣ ਕੇ ਵੀ ਇਹਦੇ ਪਹਿਲਾਂ ਪਹਿਲਾਂ ਸਾਰੀ ਬਾਣੀ ਅੰਮ੍ਰਿਤ ਹੀ ਅੰਮ੍ਰਿਤ ਹੈ, ਖਾਓ ਰਜ ਰਜ ਭੋਜਨ, ਖਾਓ ਮੇਰੇ ਭਾਈ, ਅਤੇ ਖਾਵੇਂ ਜੀਵੇਂ ਸਿੱਖ ਪਰਿਵਾਰ, ਇਹ ਜਿੰਨੀ ਬਾਣੀ ਹੈ ਇਹਨੂੰ ਇੱਥੇ ਆਣ ਕੇ ਮੁੰਦੇ, ਇਹਦੇ ਵਿੱਚ ਕੋਈ ਮਿਲਾਵਟ ਨਹੀਂ, ਐਨ ਮੈਂ ਟੈਸਟ ਕਰਕੇ ਐਨ ਅੰਕ ਅੰਕ ਲਿਖ ਕੇ ਨਾ ਕੋਈ ਮਿਲਾ ਸਕਦਾ। ਇਸ ਕਰਕੇ ਇਸ ਗ੍ਰੰਥ ਦੀ ਵਡਿਆਈ ਹੈ ਵੀ ਇਸ ਬਾਣੀ 'ਚ ਮਿਲਾਵਟ ਨਹੀਂ ਆ, ਉੱਦਾਂ ਹੀ ਉੱਦਾਂ ਲਿਖ ਕੇ ਫਿਰ ਮੁੰਧਾਵਣੀ ਮਹੱਲਾ ਲਿਖ ਦਿੱਤਾ। ਇੱਕ ਤਾਂ ਮਧਾਵਣੀ ਵੀ ਆਉਂਦੀ ਹੈ, ਉਹ ਮਧਾਵਣੀ ਮੈਨੇ ਬੁਝਾਰਤ ਹੈ, ਇਹ ਮਧਾਵਣੀ ਸਤਿਗੁਰੂ ਪਾਈ, ਪਰ ਇੱਥੇ ਅਖੀਰਲੇ ਦੇ ਉੱਤੇ ਹੈ ਉਹ ਹੈ ਮੁੰਧਾਵਣੀ ਮਹੱਲਾ ਪੰਜਵਾਂ, ਅਤੇ ਉਹਦੇ ਵਿੱਚ ਵਿਚਾਰ ਦਾ ਜ਼ਿਕਰ ਆਉਂਦਾ, ਅਤੇ ਇਸੇ ਕਰਕੇ ਵਿਚਾਰ ਬਹੁਤ ਜ਼ਰੂਰੀ ਹੈ ਬਾਣੀ ਦੀ। ਅਤੇ ਇੱਥੇ ਸਤੇ ਗੁਰੂ ਹੈ ਬਾਕੀ ਸਾਰੀ ਕੌਮ ਇਹਦੀ ਪੂਜਾ ਹੀ ਖਾਊਗੀ, ਪੂਜਾ ਵੀ ਜਾਊ, ਹੋਰ ਸਭ ਕੁਛ, ਪਰ ਇਹਨੂੰ ਵਿਚਾਰਨਗੇ ਨਹੀਂ। ਵਿਰਲੇ ਕਿਨੇ ਵਿਚਾਰਿਆ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰੇ ਸ਼ਲੋਕ ਮਹੱਲਾ ਪਹਿਲਾ, ਪਰ ਇੱਥੋਂ ਪਹਿਲਾਂ ਛੰਦ ਠੋਕ ਦਿੱਤਾ। ਇੱਕ ਵਾਰ ਜਿਹੜੀ ਲਿਖੀ ਆ ਉਹ ਸਿਰਫ ਸ਼ਲੋਕ ਅਤੇ ਪੌੜੀਆਂ, ਇਹਨਾਂ ਦੇ ਵਿੱਚ ਛੰਦ ਵਾੜ ਦਿੱਤੇ, ਜਦਕਿ ਗੁਰੂ ਸਾਰੀ ਬਾਣੀ ਦੇ ਵਿੱਚ ਉਹ ਛੰਦ ਅਲੈਦਾ ਲਿਖੇ ਆ। ਉਹਨਾਂ ਨੂੰ ਵਿਚਾਰੋ, ਉਹਨਾਂ ਦਾ ਭਾਵ ਹੀ ਨਹੀਂ ਕੁਛ ਮਿਲਦਾ ਉਸ ਚੀਜ਼ ਨਾਲ, ਐਸੇ ਛੱਕੇ ਵਿੱਚ ਵਾੜਿਆ ਔਰ ਸਾਰੀ ਦੁਨੀਆਂ ਲਾਈ ਆ ਰਹੀ ਹੈ। ਜਿੱਦਾਂ ਇੱਕ ਭੇਡ ਰੇਲਵੇ ਲਾਈਨ 'ਤੇ ਚੜ੍ਹ ਜਾਏ, ਉਹ ਰੇਲਵੇ ਦਾ ਇੰਜਣ ਗੱਡੀ ਆ ਰਹੀ ਹੋਵੇ, ਉਹ ਗੜਰੀਆ ਮਾਰ ਡਾਂਗਾ ਮਾਰ ਮਾਰ ਬਾਕੀ ਭੇਡਾਂ ਨੂੰ ਹਟਾਉਂਦਾ, ਨਾ ਉਹ ਗੱਡੀ ਥੱਲੇ, ਉਹ ਸਿੱਧੀਆਂ ਜਾਂਦੀਆਂ ਸਾਰੀਆਂ, ਖਟੋਈ ਜਾਂਦੀਆਂ ਸਾਰੀਆਂ। ਇੱਦਾਂ ਕੋਈ ਕੌਮ 'ਚ ਦੇਖਦਾ ਨਹੀਂ ਵੀ ਇਹ ਛੱਕੇ ਛੰਦ ਬੰਦ ਕਰੀਏ ਨਾਲ ਗਾਉਣੇ। ਪੁਰਾਤਨ ਸਿੰਘ ਜਾਂ ਪੁਰਾਤਨ ਪੋਥੀਆਂ ਪੰਜ ਗ੍ਰੰਥੀਆਂ 'ਚ ਨਰੋਲ ਆਸਾ ਦੀ ਵਾਰ ਲਿਖੀ ਹੈ, ਹੁਣ ਇਹਨਾਂ ਨੇ ਸੁੰਦਰ ਗੁਟਕਿਆਂ 'ਚ ਬਰੀਕ ਲਫਜ਼ਾਂ 'ਚ ਨਾਲ ਛੱਕੇ ਲਿਖ ਕੇ ਅਤੇ ਉਹ ਵਾੜ ਦਿੱਤੇ। ਫਿਰ ਸ਼ਬ ਬਹੁਤ ਸ਼ਬਦੀਆਂ ਹੋਰ ਕਈ ਕੁਛ ਆ ਵਾਂਡਿਆ ਉਹ ਭਾਈ, ਵਾਰ ਅਲੈਦਾ ਸਾਰੀ ਪੂਰੀ ਦੀ ਪੂਰੀ ਇਕੱਠੀ ਲਿਖੀ ਇੱਕ ਥਾਂ, ਸਾਨੂੰ ਕੀ ਹੱਕ ਹੈ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਨੇ ਲਿਖੀ ਉਹਨੂੰ ਵਿਗਾੜੀਏ ਅਸੀਂ, ਛੱਕੇ ਅਤੇ ਛੰਦ ਨਾਲ ਲਾ ਦਈਏ? ਅਸੀਂ ਇਸੇ ਕਰਕੇ ਛੰਦ ਕਦੀ ਨਹੀਂ ਪੜ੍ਹਦੇ ਨਾਲ, ਜਿੱਦਾਂ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਅਸੀਂ ਉਸ ਤਰ੍ਹਾਂ ਪੜ੍ਹਦੇ। ਹੁਣ ਅਸੀਂ ਉਹਦੇ ਪਹਿਲੇ ਸਲੋਕ ਦੀ ਵਿਚਾਰ ਲੈ ਰਹੇ ਹਾਂ। ਨਾਨਕ ਮੇਰ
ਇੱਕ ਰੱਥ ਵਾਹੋ
ਜੁਗ ਜੁਗ ਫੇਰ ਵਟਾਈ ਹੈ,
ਜੁਗ ਜੁਗ ਫੇਰ ਵਟਾਈ ਹੈ,
ਗਿਆਨੀ ਬੁਝੇ ਤਾਹੋ,
ਗਿਆਨੀ ਬੁਝੇ ਤਾਹੇ।
ਜੁਗ ਜੁਗ ਦਾ ਜੇ ਤੂੰ ਸਵਾਦ ਲੈਣਾ ਹੈ, ਲੈ ਪਹਿਲਾਂ ਸਤਿਯੁਗ ਦਾ ਸਵਾਦ ਲੈ ਲੈ, ਬੈਠਾ ਹੀ ਇੱਥੇ ਸਤਿਯੁਗ ਤੂੰ ਵਰਤਾ ਸਕਦਾ ਕੀ? ਸਤਿਯੁਗੇ ਰਥ ਸੰਤੋਖਾ,
ਸਤਿਯੁਗੇ ਰਥ ਸੰਤੋਖਾ।
ਉਹ ਇੱਕ ਲੰਮਾ ਪਿਆ ਸੀ, ਕੋਈ ਚੰਗਾ ਨਾਮ ਜਪਣ ਵਾਲਾ ਵਿਚਾਰਾ ਮਸਤ ਬੰਦਾ ਸੀ, ਉਹ ਦੁਨੀਆਂ ਛੱਡ ਕੇ ਆਰਾਮ ਨਾਲ ਬਾਹਰ ਨਾਮ ਜਪ ਰਿਹਾ ਸੀ, ਕਾਨ 'ਚ ਲੰਮਾ ਪਿਆ, ਇੱਕ ਆਇਆ, ਯਾਰ ਤੂੰ ਕੋ ਕੰਮ ਕਰਿਆ ਕਰ, ਕੀ ਲੰਮਾ ਪਿਆ ਰਹਿਣਾ ਤੂੰ? ਉਹ ਯਾਰ ਉਹ ਕਹਿੰਦਾ, ਯਾਰ ਮੈਨੂੰ ਆਰਾਮ ਕਰਨ ਦੇ, ਤੂੰ ਜਾ ਚਲੇ ਜਾ। ਉਹ ਕਹਿੰਦੇ ਨੇ, ਤੂੰ ਉੱਠ ਚੱਲ ਕੇ ਕੋਈ ਕਮਾਈ ਕਰ, ਚਾਰ ਪੈਸੇ ਤੇਰੇ ਪੱਲੇ ਹੋ ਜਾਣਗੇ, ਤੂੰ ਉੱਠ ਕੇ ਬੈਠ ਗਿਆ। ਕਹਿੰਦਾ, ਅੱਛਾ ਚਾਰ ਪੈਸੇ ਪੱਲੇ ਮੇਰੇ ਹੋ ਜਾਣਗੇ, ਫਿਰ ਕੀ ਹੋਊਗਾ? ਉਹ ਕਹਿੰਦੇ, ਯਾਰ ਤੂੰ ਫਿਰ ਆਪਣਾ ਘਰ ਬਣਾਈ, ਮਕਾਨ ਬਣਾਈ। ਉਹ ਕਹਿੰਦਾ, ਅੱਛਾ ਫਿਰ ਕੀ ਹੋਊਗਾ? ਉਹ ਕਹਿੰਦਾ ਫਿਰ ਤੂੰ ਕਿਸੇ ਤੰਗੀ ਤਕੜੀ ਯੂਨੀਕ ਮੋਟਰ ਦਾ ਮਾਲਕ ਹੋ ਜਾਏਗਾ, ਹੋਰ ਚੰਗਾ ਤੂੰ ਹੋ ਜਾਏਗਾ, ਫਿਰ ਤੇਰਾ ਵਿਆਹ ਸੌਖਾ ਹੋ ਜਾਏਗਾ। ਤੂੰ ਫਿਰ ਆਪਣੀ ਸੋਹਣੀ ਜਿਹੀ ਕੁੜੀ ਕੋਈ ਡਾਕਟਰ ਨਾਲ ਕਿਸੇ ਨਾਲ ਵਿਆਹ ਕਰਾ ਲਈ ਤੂੰ। ਉਹ ਕਹਿੰਦਾ ਅੱਛਾ ਫਿਰ ਕੀ ਹੋਊਗਾ। ਉਹ ਕਹਿੰਦਾ ਯਾਰ ਤੂੰ, ਉਹ ਸੋਚੀ ਪੈ ਗਿਆ, ਕਹਿੰਦਾ ਫਿਰ ਤੂੰ ਹੋਰ ਕੰਮ ਕਰੀ ਫਿਰ ਕੀ ਹੋਊਗਾ। ਫਿਰ ਤੇਰੇ ਥੱਲੇ ਮੈਨੇਜਰ ਹੋਰ ਸਾਰੇ ਤੂੰ ਉੱਤੇ ਕੰਟਰੋਲ ਕਰਿਆ ਕਰੀ। ਉਹ ਕਹਿੰਦਾ ਯਾਰ ਫਿਰ ਕੀ ਹੋਊਗਾ। ਉਹ ਕਹਿੰਦਾ ਮਰਾਇਆ ਚਰਖਾ, ਕਹਿੰਦਾ ਓਏ ਤੂੰ, ਉਹ ਕਹਿੰਦਾ ਤੂੰ ਹੋਰ ਕੰਮ ਕਰੀ, ਫਿਰ ਮਿਹਨਤ ਕਰੀ, ਰਾਤ ਨੂੰ ਤੈਨੂੰ ਫਿਰ ਨੀਂਦ ਨਹੀਂ ਆਇਆ ਕਰੇਗੀ, ਤੂੰ ਗੋਲੀਆਂ ਖਾ ਕੇ ਸੋਇਆ ਕਰੀ ਫਿਰ। ਉਹ ਕਹਿੰਦਾ ਯਾਰ ਅੱਛਾ ਇੰਨਾ ਕੰਮ ਇਹ ਵੀ ਹੋਣਾ। ਉਹ ਕਹਿੰਦਾ ਹਾਂ, ਕਹਿੰਦਾ ਫਿਰ ਤੂੰ ਪਿਲਸ ਲੈ ਕੇ ਸੋਈ ਜਿਹੜੀਆਂ ਨੀਂਦ ਵਾਲੀਆਂ ਹੁੰਦੀਆਂ, ਅਤੇ ਫਿਰ ਸਲੀਪਿੰਗ ਪਿਲ, ਫਿਰ ਕੀ ਹੋਊਗਾ। ਕਹਿੰਦਾ ਅੱਛਾ ਯਾਰ ਤੂੰ ਇਸ ਤਰ੍ਹਾਂ ਕਰੀ, ਫਿਰ ਤੂੰ ਦੋ ਤਿੰਨ ਮੈਨੇਜਰ ਰੱਖ ਦੇ ਅਤੇ ਆਪਣੇ ਘਰ 'ਚ ਹੀ ਟੈਲੀਫੋਨ ਲਾ ਲਈ, ਉੱਥੇ ਬੈਠਾ ਰਿਹਾ ਕਰੀ। ਕਹਿੰਦਾ ਫਿਰ, ਕਹਿੰਦੇ ਅੱਛਾ ਫਿਰ ਤੂੰ ਉਹ ਵੀ ਨਾ ਅਟੈਂਡ ਕਰ, ਫਿਰ ਤੂੰ ਆਰਾਮ ਨੇ ਏਅਰ ਕੰਡੀਸ਼ਨ ਕਮਰੇ 'ਚ ਆਰਾਮ ਕਰਿਆ ਕਰ। ਕਹਿੰਦਾ ਉਹ ਤਾਂ ਮੈਂ ਪਹਿਲਾਂ ਹੀ ਕਰ ਰਿਹਾ, ਉੱਥੇ ਲੰਮਾ ਪੈ ਗਿਆ। ਕਹਿੰਦਾ ਇੰਨਾ ਭਾਂ ਚੌਂਕੇ ਜੀ ਨੱਕ ਨੂੰ ਹੱਥ ਲਾਉਣਾ ਵਾ। ਉਹ ਕਹਿੰਦਾ ਇੰਨਾ ਗੇੜ ਦੇ ਕੇ ਇੰਨਾ ਕੁਛ ਕਰਕੇ ਮਾਰ ਮੁੜ ਕੇ ਆਰਾਮ ਹੀ ਕਰਨਾ, ਅਤੇ ਉਹ ਤਾਂ ਮੈਂ ਹੁਣ ਵੀ ਕਰ ਰਿਹਾ। ਕਹਿੰਦਾ ਜਾ ਯਾਰ ਛੱਡ, ਮੇਰਾ ਬਾਬਾ ਤਾਂ ਕਹਿੰਦਾ ਸਤਜੁਗ ਕੇ ਰੱਤ
ਰੱਥ ਜਤੇ ਕਾ
ਤ੍ਰੇਤੇ ਰੱਥ ਜਤੇ ਕਾ
ਜੋਰ ਅੱਗੇ ਰੱਥ ਵਾਹੋ
ਜੋਰ ਅੱਗੇ ਰੱਥ ਵਾਹੋ।
ਭਾਈ ਜੇ ਤੂੰ ਤ੍ਰੇਤੇ ਦਾ ਸਵਾਦ ਲੈਣਾ ਹੈ ਨਾ ਦੂਸਰੇ ਯੁੱਗ ਦਾ, ਤੂੰ ਹਨੂੰਮਾਨ ਬਣਨਾ। ਤ੍ਰੇਤੇ 'ਚ ਹਨੂੰਮਾਨ ਹੀ ਹੋਇਆ ਨਾ ਰਾਮ ਚੰਦਰ ਦੇ ਨਾਲ, ਉਹ ਜਤੀ ਸੀ, ਬੜਾ ਬਲੀ ਸੀ ਹੈਨ। ਉਹ ਜਤੇ ਦਾ ਮਤਲਬ ਉਹ 'ਚ ਇੰਨਾ ਜ਼ੋਰ ਸੀ ਵੀ ਪਹਾੜ ਦਾ ਪਹਾੜ ਹੀ ਚੱਕ ਲਿਆ ਉਹ ਬੂਟੀ ਜਿਹੜੀ ਸੰਜੀਵਨੀ ਲੈਣ। ਉਹ ਕਹਿੰਦਾ ਤੂੰ ਜੇ ਤ੍ਰੇਤੇ ਦਾ ਸਵਾਦ ਲੈਣਾ ਤਾਂ ਜਤ ਰੱਖ। ਜਤ ਦਾ ਮਤਲਬ ਹੈ ਸੈਕਸ 'ਤੇ ਕੰਟਰੋਲ ਰੱਖ, ਤੇਰਾ ਬਿੰਦ ਨਾ ਡਿੱਗੇ। ਅਤੇ ਬਾਬੇ ਨਾਨਕ ਨਾ ਇਸ 'ਤੇ ਕੰਟਰੋਲ ਕਰਨ ਲਈ ਬੜਾ ਸੋਹਣਾ ਸਿੱਧ ਗੋਸ਼ ਦੱਸਿਆ, ਸ਼ਬਦ ਨਾ ਪਾਖਿਆ ਬਿੰਦ ਨਾ ਰੱਖਿਆ,
ਸ਼ਬਦ ਨਾ ਪਾਖਿਆ
ਬਿੰਦ ਨਾ ਰੱਖਿਆ।
ਸਿੱਧਾ ਨੇ ਕਿਹਾ ਸੀ ਦੁਨੀਆਂ ਵੀ ਛੱਡੀ ਹੇ ਨਾਨਕ, ਦੁਨੀਆਂ ਵੀ ਛੱਡੀ, ਇੱਦਾਂ ਅਸੀਂ ਤਪ ਕਰ ਰਹੇ ਹਾਂ ਸਭ ਕੁਛ, ਇਹ ਕੰਮ ਬੜਾ ਸਤਾਉਂਦਾ, ਇਹ ਕੀ ਕਰੇ। ਉਹ ਕਹਿੰਦੇ ਭਾਈ ਸ਼ਬਦ ਨੂੰ ਪਾਖੋ, ਸ਼ਬਦ ਨੂੰ ਜਪੋ, ਖੂਬ ਲੱਗ ਲੱਗ ਗੇੜੇ ਦਿਓ ਪਰਮੇਸ਼ਰ ਦੇ ਨਾਮ ਨੂੰ, ਤਾਂ ਬਚੋਗੇ। ਕਿਉਂ
ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ, ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ।
ਇਸੇ ਕਰਕੇ ਬਾਣੀ ਜਪ ਦੇ ਖੀਰ 'ਤੇ ਲਿਖਿਆ ਜਤ ਪਹਾਰਾ ਤੇਰੇ ਸੁਣਿਆ। ਜਤ ਰੱਖਣਾ ਬੜਾ ਜ਼ਰੂਰੀ ਹੈ, ਇੰਦਰੀਆਂ 'ਤੇ ਕੰਟਰੋਲ ਕਰਨਾ ਸੈਂਸਿਸ 'ਤੇ। ਪਹਿਲਾਂ ਜੇ ਜਪ ਬਾਣੀ ਦਾ ਤੂੰ ਅਖੀਰ 'ਤੇ ਨਿਚੋੜ ਦੇਖ ਕੇ ਤੂੰ ਨਾਮ ਜਪਣਾ ਹੈ, ਸ਼ਬਦ ਨੂੰ ਘੜਨਾ ਹੈ, ਅਤੇ ਪਹਿਲਾਂ ਜਤ ਰੱਖ। ਉਹ ਜਤ ਰੱਖੇਗਾ ਕਿੱਦਾਂ, ਉਹ ਵੀ ਜਪ ਜਪ ਕੇ ਹੀ ਰਹਿਣਾ, ਹੋਰ ਤਰੀਕਾ ਨਹੀਂ।
ਸ਼ਬਦ ਨਾ ਪਾਖਿਆ ਸ਼ਬਦ ਨਾ ਪਾਖਿਆ ਸ਼ਬਦ ਨਾ ਪਾਖਿਆ ਸ਼ਬਦ ਨਾ ਪਾਖਿਆ।
ਇਹ ਪ੍ਰਾਤਨ ਸਿੰਘ ਪਿੱਛੇ ਅਸੀਂ ਟੇਪਾਂ 'ਚ ਕਰਾਇਆ ਹੈ ਰਿਕਾਰਡ, ਵੀ ਕਿਸ ਤਰ੍ਹਾਂ ਭੈਣ ਭਰਾ ਬਣ ਕੇ ਕਿਸ ਤਰ੍ਹਾਂ ਜੰਗਲਾਂ 'ਚ ਉਹਨਾਂ ਦਾ ਕਿੱਡਾ ਵੱਡਾ ਜੱਤ ਸੀ, ਵੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹਿਸਟੋਰੀਅਨ ਲਿਖਣ ਆਇਆ ਉਹ ਉਹਨਾਂ ਸਿੰਘਾਂ ਨੂੰ ਕੁੱਤੇ ਕਹਿੰਦਾ ਸੀ ਸਾਗਾ, ਕਿਉਂਕਿ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਇੱਧਰ ਦੀਆਂ ਲੜਕੀਆਂ ਹੋਰ ਹਿੰਦੂਆਂ ਲੁੱਟ ਕੇ ਅਗਲੇ ਦੇਸ਼ਾਂ ਨੂੰ UP-CP 'ਚੋਂ ਲੈ ਕੇ ਪੰਜਾਬ ਦੀ ਧਰਤੀ ਤੋਂ ਲੰਘਦਾ ਸੀ, ਕਿਉਂਕਿ ਪੰਜਾਬ ਦੀ ਧਰਤੀ ਤੱਪੜ ਬਣਾਈ ਸੀ ਇਹਨਾਂ ਹਮਲਾਵਰਾਂ ਨੇ, ਉਹਦੇ ਤੋਂ ਲਤੜ ਕੇ ਲੰਘ ਜਾਂਦੇ ਸੀ। ਲੇਕਿਨ ਜਦੋਂ ਉੱਥੋਂ ਲੰਘਦੇ ਸੀ ਉਹ ਕਹਿੰਦੇ ਜੇ ਕਿਹੜੀ ਕੌਮ ਹੈ ਜਿਹਨੂੰ ਦੇਖ ਕੇ ਮੇਰੀ ਜਿਹੜੀਆਂ ਲੁੱਟ ਦਾ ਮਾਲ ਅਤੇ ਫੌਜਾਂ ਦੀਆਂ ਕਤਾਰਾਂ ਵਿਗੜ ਵਿਗੜ ਜਾਂਦੀਆਂ, ਡਰਦੇ ਇੱਥੋਂ ਬੜੇ ਆ ਜਦੋਂ ਇਸ ਇਲਾਕੇ 'ਚੋਂ ਲੰਘਦੇ, ਇਹ ਕੌਣ ਲੋਕ ਨੇ? ਉਹ ਕਹਿੰਦਾ ਜੀ ਇਹ ਕੁੱਤੇ ਹੈ, ਜਿੱਦਾਂ ਕੁੱਤੇ ਪੈਂਦੇ ਨਾ ਐਲ ਸੈਸ਼ਨ, ਇੱਦਾਂ ਹੀ ਚੱਲਾਂ 'ਚੋਂ ਨਿਕਲ ਕੇ ਪੈਂਦੇ ਆ, ਅੱਧਾ ਮਾਲ ਸਾਡਾ ਲੁੱਟਦਾ ਮਾਲ ਰਾਹ ਕੇ ਮੁੜ ਕੇ ਚੱਲਾਂ 'ਚ ਵੜ ਜਾਂਦੇ। ਸਾਡੀ ਫੌਜ ਇਹਨਾਂ ਤੋਂ ਬੜਾ ਪੰਜਾਬ ਲੰਘਣਾ ਹੁੰਦੇ ਨਾ, ਇਹ ਇਹਨਾਂ ਦੇ ਕੰਨ ਖੜੇ ਹੋ ਜਾਂਦੇ ਵੀ ਇੱਥੋਂ ਖਰੇ ਕਿੱਦਾਂ ਲੰਘਾਂਗੇ। ਇਹ ਸੀ ਦਸਮ ਪਾਤਸ਼ਾਹ ਦੇ ਸਿੰਘ। ਉਹ ਕਹਿੰਦੀ ਇਹਨਾਂ ਦਾ ਘਰ ਕਿੱਥੇ ਹੈ? ਮੈਂ ਫੂਕ ਸਿੱਟਾਂ। ਉਹ ਕਹਿੰਦੇ ਇਹਨਾਂ ਦੇ ਘਰ ਘੋੜਿਆਂ ਦੀ ਪਿੱਠ ਹੈ। ਉਹ ਕਹਿੰਦੇ ਇਹ ਰਹਿੰਦੇ ਕਿੱਦਾਂ? ਕਹਿੰਦੇ ਜੀ ਇਹ ਸਿਆਲ ਨੂੰ ਗਰਮ ਪਾਣੀ ਨਹੀਂ ਚਾਹੁੰਦੇ ਅਤੇ ਗਰਮੀਆਂ ਨੂੰ ਠੰਡਾ ਪਾਣੀ ਨਹੀਂ ਚਾਹੁੰਦੇ। ਕਹਿੰਦੇ ਹੈ? ਕਹਿੰਦੀ ਜੀ ਦੋ ਕੰਬਲ ਰੱਖਦੇ, ਇੱਕ ਘੋੜੇ 'ਤੇ ਪਾ ਲੈਂਦੇ ਹੈ, ਉਹਦੇ 'ਤੇ ਚੜ ਲੈਂਦੇ, ਇੱਕ ਕੰਬਲ ਇਹਨਾਂ ਦੇ ਮੋਢੇ 'ਤੇ ਲੱਕ ਨਾਲ ਬੰਨ ਲੈਂਦੇ ਹੈ, ਅਤੇ ਜਿੱਥੇ ਵੇਲੇ ਸੌਂਦੇ ਆ ਉਤਲਾ ਕੰਬਲ ਥੱਲੇ, ਉਤਲਾ ਕੰਬਲ ਉੱਤੇ ਲੈ ਕੇ, ਅਤੇ ਦੋ ਕੰਬਲ ਇੱਕ ਘੋੜਾ, ਇਹੋ ਇਹਨਾਂ ਦੀ ਸਾਰੀ ਜਾਇਦਾਦ ਹੈ। ਉਹ ਤਾਂ ਕਹਿੰਦੀ ਇਹ ਪਰਚਦੇ ਕਾਹਦੇ ਨਾ? ਕਹਿੰਦੇ ਜੀ ਪਰਚਾ ਇਹਨਾਂ ਦਾ ਸ਼ਬਦ ਦਾ ਹੈ, ਇਹ ਸ਼ਬਦ ਤੋਂ ਬਗੈਰ ਨਹੀਂ ਪਰਚਦੇ ਕਿਸੇ ਨੂੰ। ਅਤੇ ਕਹਿੰਦੇ ਇਹ ਪੂਜਾ ਕਿਹਦੀ ਕਰਦੇ ਆ? ਕਹਿੰਦੇ ਜੋਤ ਦੀ ਜੀ। ਕਹਿੰਦੀ ਅੱਛਾ ਇਹਨਾਂ ਨੂੰ ਕੋਈ ਅਮਲ ਵੀ ਹੈ? ਕਹਿੰਦਾ ਹਾਂ ਇਹਨਾਂ ਨੂੰ ਇੱਕੋ ਹੀ ਅਮਲ ਹੈ ਪ੍ਰਸ਼ਾਦੇ ਦਾ, ਹੋਰ ਕੋਈ ਅਮਲ ਨਹੀਂ ਹੈ, ਅਮਲ ਪ੍ਰਸ਼ਾਦੇ ਦਾ, ਪਰਚਾ ਸ਼ਬਦ ਦਾ, ਪੂਜਾ ਜੋਤ ਦੀ, ਅਤੇ ਦਰਸ਼ਨ ਖਾਲਸੇ ਦਾ, ਔਰ ਪਿੱਠ ਘਰ ਇਹਨਾਂ ਦੇ ਇਹ ਆ, ਔਰ ਐਡਾ ਇਹਨਾਂ ਦੀ ਹਾਰਡ ਲਾਈਫ ਹੈ। ਔਰ ਫਿਰ ਕੁੱਤੇ ਲਿਖਦਾ, ਕਹਿੰਦਾ ਇਹ ਕੁੱਤੇ ਨੇ ਜਿਹੜੇ ਸਾਡਾ ਸਾਰਾ ਮਾਲ ਲੁੱਟ ਕੇ ਲੈ ਜਾਂਦੇ, ਕੁੱਤੇ ਵਾਂਗੂ ਨਿਕਲਦੇ ਜੰਗਲਾਂ 'ਚੋਂ। ਕਹਿੰਦੇ ਪਰ ਹੈਰਾਨਗੀ ਦੀ ਗੱਲ ਹੈ, ਇਹਨਾਂ ਕੁੱਤਿਆਂ 'ਚ, ਇਹਨਾਂ ਸਗਾਂ 'ਚ ਜ਼ਿਨਾਕਾਰੀ ਹੈ। ਕੈਸਾ ਪਰੂਫ ਹੈ ਉਸ ਮੁਸਲਮਾਨ ਹਿਸਟੋਰੀਅਨ ਦਾ, ਇੱਕ ਬੰਨੇ ਕੁੱਤੇ ਕਹਿ ਰਿਹਾ, ਇੱਕ ਬੰਨੇ ਕਹਿ ਰਿਹਾ ਵੀ ਇਹਨਾਂ ਦਾ ਜਿਹੜਾ ਸੈਕਸ ਹੈ ਜਾਂ ਇਹਨਾਂ ਨੂੰ ਕਦੀ ਕਾਮ ਨਹੀਂ ਵਿਆਪਦਾ, ਕਿਉਂ ਇਹ ਹਰ ਵੇਲੇ ਆਪਣੇ ਪੀਰ ਦਾ ਨਾਮ ਜਪਦੇ ਰਹਿੰਦੇ ਨੇ। ਇਹ ਬਿੰਦ ਨ ਰੱਖਿਆ
ਸ਼ਬਦ ਨਾ
ਐਡੇ ਤਕੜੇ ਨੇ, ਇਹਨਾਂ ਦੇ ਲੜਾਈ ਦੇ ਢੰਗ ਮਤ ਸਮਝੋ ਵੀ ਦੌੜ ਗਏ ਨੇ, ਨਹੀਂ ਇਹ ਪਿੱਛੇ ਜਾ ਕੇ ਮੁੜ ਕੇ ਫੇਰ ਪੈਣਗੇ। ਪਹਿਲਾਂ ਹਰਨ ਦਾ ਬੋਲਾ ਬੋਲਦੇ ਨੇ, ਸਾਰੀ ਫੌਜ ਪਿੱਛੇ ਚਲੀ ਜਾਂਦੀ, ਜਦੋਂ ਸਮਝਦਾ ਦੁਸ਼ਮਣ ਵੀ ਹਾਰ ਗਏ ਨੇ, ਮੁੜ ਕੇ ਐਸਾ ਮੋੜ ਮਾ ਦੱਥਾ ਲਾਉਂਦੇ ਨੇ, ਸਾਰਿਆਂ ਨੂੰ ਅੱਗੇ ਲਾ ਲੈਂਦੇ ਨੇ, ਇਹਨਾਂ ਦੇ ਲੜਨ ਦੇ ਢੰਗ ਲਹਿਦਾ ਨੇ। ਇਸ ਕਰਕੇ ਇਹ ਸੱਗ ਨਹੀਂ ਹੈ, ਇਹ ਤਾਂ ਕੋਈ ਐਸੀ ਕੌਮ ਹੈ। ਅਹਿਮਦ ਸ਼ਾਹ ਅਬਦਾਲੀ ਨੇ ਉਸ ਵੇਲੇ ਫਿਰ ਪਿਛੀਨਗੋਈ ਕੀਤੀ, ਅਗਰ ਇਹ ਇੱਦਾਂ ਦੇ ਹੈ ਤਾਂ ਕਦੀ ਇਹ ਸਾਰੀ ਧਰਤੀ ਦੇ ਉੱਤੇ ਰਾਜ ਕਰਨਗੇ। ਔਰ ਫਿਰ 50 ਸਾਲ ਲਗਾਤਾਰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਇਸ ਧਰਤੀ। ਇਹ ਜਿਹੜੇ ਸੀ ਇਹ ਲੋਕ, ਉਹਨਾਂ ਦਾ ਕੀ ਸੀ? ਉਹ ਕਲਯੁੱਗ ਦੇ ਵਿੱਚ ਹੁੰਦਿਆਂ ਹੋਇਆਂ ਹੀ ਤ੍ਰੇਤੇ ਦਾ ਸਵਾਦ ਮਾਰ ਰਹੇ ਸੀ। ਤ੍ਰੇਤੇ ਰੱਥ ਜਤੇ ਕਾ,
ਤ੍ਰੇਤੇ ਰੱਥ ਜਤੇ ਕਾ, ਜੋਰ ਅਗੈ ਰੱਥ ਵਾਹੋ, ਜੋਰ ਅਗੈ ਰੱਥ ਵਾਹੋ।
ਇਹੋ ਜੀ ਬਾਣੀ ਕੋਲ ਹੋਵੇ, ਔਰ ਸਾਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਚੱਲਣ ਵਾਲਾ ਫੈਸ਼ਨ ਪ੍ਰਸਤ ਸਾਡੇ ਸਿੱਖ ਹੋਣ। ਐਡੇ ਕਰੈਕਟਰ 'ਤੇ ਗਿਰੀ ਹੋਈ ਕੌਮ ਹੋ ਜਾਏ ਹੁਣ, ਕਿਉਂ? ਆ ਬਾਣੀ ਨਹੀਂ ਸਮਝੀ, ਬਾਣੀ ਜੱਤ ਰਹਿ ਨਹੀਂ ਸਕਦਾ, ਅਸੀਂ ਤ੍ਰੇਤੇ ਦਾ ਸਵਾਦ ਨਹੀਂ ਮਾਣ ਸਕਦੇ।
ਤ੍ਰੇਤੇ ਰੱਥ ਜਤੈ ਕਾ, ਤ੍ਰੇਤੇ ਰੱਥ ਜਤੈ ਕਾ।
ਮੈਂ ਪਿਛਲੀ ਰਿਕਾਰਡ ਕਰਾਇਆ ਦਿੱਲੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜੋ ਜੋ ਕਰਪਸ਼ਨਾਂ ਹੋ ਰਹੀਆਂ ਸਭੀਆਂ, ਉਹ ਕਾਹਦਾ ਪੁਆੜਾ? ਇੱਥੇ ਜੱਤ ਦਾ ਹੀ ਪੁਆੜਾ ਹੈ। ਨਾਮ ਜਪਦੇ ਨਹੀਂ ਸਾਰੇ, ਜੋ ਕੰਟਰੋਲ ਕਿੱਦਾਂ ਹੋ ਜਾਏ ਚੀਜ਼?
ਤ੍ਰੇਤੇ ਰੱਥ ਜਤੈ ਕਾ, ਤ੍ਰੇਤੇ ਰੱਥ ਜਤੈ ਕਾ, ਜੋਰ ਅਗੇ ਰੱਥ ਵਾਹੋ, ਜੋਰ ਅਗੇ ਰੱਥ ਵਾਹੋ।
ਉਹ ਸਿੰਘ ਕੀ ਸੀ? ਯੂੰ ਪੁਜੇ ਸਿੰਘ ਪਚੰਗੀਏ,
ਨੀਲੰਬਰ ਤਾਰਾ, ਉਪਜੇ ਸਿੰਘ ਪਚੰਗੀਏ, ਨੀਲੰਬਰ ਤਾਰਾ।
ਸੀਲ ਜੱਤ ਕੀ ਕੱਛ ਪਹਿਰ,
ਸੀਲ ਜੱਤ ਕੀ ਕੱਛ ਪਹਿਰ,
ਪਕੜਿਓ ਹਥਿਆਰਾ,
ਸੀਲ ਜੱਤ ਕੀ ਕੱਛ ਪਹਿਰ, ਪਕੜਿਓ ਹਥਿਆਰਾ।